ਗੁਰੂ ਚਰਨਾਂ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰ, ਅੱਜ ਦਾ ਵਿਸ਼ਾ ਹੈ ਜੀ ਦੂਜਾ ਭਾਉ ਭਾਗ ਪੰਜਵਾਂ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਰੱਬ ਇੱਕ ਹੈ, ਰੱਬ ਨੇ ਆਪਣੀ ਮੌਜ ਵਿੱਚ ਕੁਦਰਤ ਸਾਜੀ, ਇਸ ਕੁਦਰਤ ਦੀ ਵਜ੍ਹਾ ਨਾਲ ਦੂਜੇ ਭਾਉ ਦੀ ਕਲਪਨਾ ਹੋਈ। ਜਦ ਇਨਸਾਨ ਦੇ ਮਨ ਦਾ ਰੁੱਖ ਆਪਣੇ ਕਰਤੇ ਅਕਾਲ ਪੁਰਖ ਵੱਲ ਹੁੰਦਾ ਹੈ ਤਾਂ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ, ਪਰ ਜਦ ਇਨਸਾਨ ਦੇ ਮਨ ਦਾ ਰੁੱਖ ਮਾਇਆ ਵੱਲ ਹੁੰਦਾ ਹੈ ਤਾਂ ਉਹ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ ਅਤੇ ਮਨਮੁਖ ਅਖਵਾਉਂਦਾ ਹੈ। ਇਸੇ ਭੁੱਲ ਵਿੱਚੋਂ ਦੂਜਾ ਭਾਉ ਉਪਜਦਾ ਹੈ। ਇਸ ਦੂਜੇ ਭਾਉ ਵਿੱਚ ਸਾਰੀ ਉਮਰ ਇਨਸਾਨ ਗਲਤਾਨ ਰਹਿੰਦਾ ਹੈ। ਹਉ ਹਉ ਕਰਤੀ ਸਭ ਮੁਈ ਸੰਭੋ ਕਿਸੇ ਨਾ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ। ਇਹ ਜਗ ਮਾਇਆ ਮੋਹ ਵਿਆਪਿਆ ਦੂਜੇ ਭਰਮ ਭੁਲਾਏ, ਅਨਿਕ ਜਨਮ ਬੀਤੀਅਨ ਪਰਮਾਈ ਘਰ ਵਾਸ ਨ ਦੇਵੈ ਦੁੱਤਰ ਮਾਈ, ਦਿਨ ਰੈਨ ਆਪਣਾ ਕੀਆ ਪਾਈ ਕਿਸ ਦੋਸ ਨ ਦੀਜੈ ਕਿਰਤ ਪਵਾਈ। ਕਈ ਪ੍ਰਾਣੀ ਐਸੇ ਹੁੰਦੇ ਹਨ ਜੋ ਮਾਇਆ ਵਿੱਚ ਗਲਤਾਨ ਹੁੰਦੇ ਹਨ ਪਰ ਨਾਲ ਹੀ ਪਰਮਾਰਥ ਵੱਲ ਵੀ ਠਾਠਾ ਬਾਗਾ ਕਰ ਛੱਡਦੇ ਹਨ, ਲੇਕਿਨ ਬਿਪਤਾ ਪਈ ਤੋਂ ਇਹਨਾਂ ਨੂੰ ਰੱਬ ਨਾਲੋਂ ਘਸੁੰਨ ਨੇੜੇ ਲੱਗਦਾ ਹੈ। ਬਿਪਤਾ ਤੋਂ ਬਚਣ ਲਈ ਇਹ ਅਕਲਾਂ ਘੋਟਦੇ ਹਨ, ਸਿਫਾਰਿਸ਼ਾਂ ਪਾਉਂਦੇ ਹਨ, ਰਿਸ਼ਵਤ ਦਿੰਦੇ ਹਨ, ਹੋਰ ਕਈ ਕਿਸਮ ਦੇ ਨੀਵੇਂ ਹੱਥਕੰਡੇ ਵਰਤਦੇ ਹਨ। ਇਸ ਤੋਂ ਇਲਾਵਾ ਪਾਠ ਪੂਜਾ ਵੀ ਕਰ ਦਿੰਦੇ ਹਨ। ਇਸ ਤਰ੍ਹਾਂ ਇਨਸਾਨ ਦਾ ਧਾਰਮਿਕ ਅਤੇ ਦੁਨਿਆਵੀ ਜੀਵਨ ਦੁਬਿਧਾ ਭਰਮ ਜਾਂ ਸਹਿਸੇ ਵਿੱਚ ਵਿਅਰਥ ਚਲਾ ਜਾਂਦਾ ਹੈ। ਇਸ ਤਰ੍ਹਾਂ ਇਨਸਾਨ ਦਾ ਧਾਰਮਿਕ ਅਤੇ ਦੁਨਿਆਵੀ ਜੀਵਨ ਦੁਬਿਧਾ ਭਰਮ ਜਾਂ ਸਹਿਸੇ ਵਿੱਚ ਵਿਅਰਥ ਚਲਾ ਜਾਂਦਾ ਹੈ। ਗੁਰਬਾਣੀ ਵਿੱਚ ਸਾਡੀ ਇਸ ਦੋ ਚਿੱਤੀ ਹਾਲਤ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਰੇ ਦੋ ਕਰਮ ਦਿਖਾਵੇ ਹੋਰ, ਰਾਮ ਕੀ ਦਰਗਹਿ ਬਾਧਾ ਚੋਰ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਜਿਨ ਨੇਹੋ ਦੂ ਜਾਣੇ ਲੱਗਾ ਝੂਰ ਮਰੋਸੇ ਵਾਟੀਆ, ਦੁਚਿੱਤੇ ਕੀ ਦੁਈ ਥੂਨ ਗਿਰਾਨੀ ਮੋਹ ਬਲੇਡਾ ਟੂਟਾ, ਤਿਸਨਾ ਛਾਨ ਪਰੀ ਧਰ ਉੱਪਰ ਦੁਰਮਤ ਭਾਂਡਾ ਫੂਟਾ। ਇਸ ਦਾ ਕਾਰਨ ਇਹ ਹੈ ਕਿ ਸਾਡੀ ਸ਼ਰਧਾ ਭਾਵਨੀ ਸਾਡੇ ਓਪਰੇ ਜਿਹੇ ਮਨ ਅਤੇ ਦਿਮਾਗ ਤਾਈਂ ਸੀਮਤ ਹੈ। ਸਾਡੀ ਸ਼ਰਧਾ ਭਾਵਨੀ ਸਾਡੇ ਓਪਰੇ ਜਿਹੇ ਮਨ ਅਤੇ ਦਿਮਾਗ ਤਾਈਂ ਸੀਮਤ ਹੈ। ਸਾਡੇ ਮਨ ਵਿੱਚ ਅਜੇ ਸਤਿਗੁਰ ਲਈ ਸ਼ਰਧਾ ਭਾਵਨੀ ਦ੍ਰਿੜ ਨਹੀਂ ਹੋਈ, ਅਨੁਭਵ ਨਹੀਂ ਹੋਇਆ। ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਦੂਜੇ ਲਫਜ਼ਾਂ ਵਿੱਚ ਅਸੀਂ ਇਕੱਠੇ ਹੋ ਕੇ ਸਤਸੰਗ ਵਿੱਚ ਗੁਰਬਾਣੀ ਦੀ ਦਰਸਾਈ ਹੋਈ ਜੀਵਨ ਸੇਧ ਦੁਆਰਾ ਦੁਬਿਧਾ ਦੂਰ ਕਰਨੀ ਹੈ। ਅਸੀਂ ਇਕੱਠੇ ਹੋ ਕੇ ਸਤਸੰਗ ਵਿੱਚ ਗੁਰਬਾਣੀ ਦੀ ਦਰਸਾਈ ਹੋਈ ਜੀਵਨ ਸੇਧ ਦੁਆਰਾ ਦੁਬਿਧਾ ਦੂਰ ਕਰਨੀ ਹੈ ਅਤੇ ਅਕਾਲ ਪੁਰਖ ਨਾਲ ਲਿਵ ਲਾਉਣੀ ਹੈ। ਪਰ ਅਸੀਂ ਆਪਣੀ ਪੁਰਾਣੀ ਮਾਨਸਿਕ ਜੀਵਨ ਰੋਡ ਵਿੱਚ ਇਤਨੀ ਤੇਜ਼ੀ ਨਾਲ ਰੁੜੇ ਜਾ ਰਹੇ ਹਾਂ ਕਿ ਸਾਨੂੰ ਦੂਜੇ ਭਾਉ ਵਾਲੇ ਜੀਵਨ ਤੋਂ ਉੱਪਰ ਉੱਠ ਕੇ ਕੁਝ ਸੋਚਣ, ਵਿਚਾਰਨ, ਸਮਝਣ, ਕਮਾਉਣ ਦੀ ਲੋੜ ਹੀ ਨਹੀਂ ਭਾਸਦੀ, ਨਾ ਹੀ ਸਾਡੇ ਕੋਲ ਇਸ ਇਲਾਹੀ ਗੁਰਬਾਣੀ ਦੇ ਡੂੰਘੇ ਭਾਵਾਂ ਨੂੰ ਵਿਚਾਰਨ ਦੀ ਫੁਰਸਤ ਹੈ। ਸਾਡੇ ਕੋਲ ਇਸ ਇਲਾਹੀ ਗੁਰਬਾਣੀ ਦੇ ਡੂੰਘੇ ਭਾਵਾਂ ਨੂੰ ਵਿਚਾਰਨ ਦੀ ਫੁਰਸਤ ਹੀ ਨਹੀਂ। ਅਸੀਂ ਨਿੱਤ ਗੁਰਬਾਣੀ ਨੂੰ ਪੜ੍ਹਦੇ, ਸੁਣਦੇ, ਪਾਠ ਕਰਦੇ ਅਤੇ ਹੋਰ ਅਨੇਕਾਂ ਕਰਮ ਕਾਂਡ ਕਰਦੇ ਹੋਏ ਵੀ ਇਸ ਮਾਇਕੀ ਭਰਮ ਭੁਲਾਵੇ ਦੇ ਦੂਜੇ ਭਾਉ ਵਿੱਚ ਆਪਣਾ ਅਮੋਲਕ ਜੀਵਨ ਅਜਾਈਂ ਗੁਆ ਰਹੇ ਹਾਂ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਹਉਮੈ ਵਿੱਚ ਸਭ ਪੜ ਥੱਕੇ ਦੂਜੇ ਪਾਏ ਖੁਆਰ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਤ ਵਿਰਲਾ ਵਿਚਾਰੀ। ਪੰਡਤ ਵਾਚੈ ਪੋਥੀਆਂ ਨਾ ਬੁਝੈ ਵਿਚਾਰ, ਅਨ ਕੋ ਮਤੀ ਦੇ ਚਲੈ ਮਾਇਆ ਕਾ ਵਾਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ। ਪੂਜਾ ਕਰੈ ਪਰ ਬਿਦ ਨਹੀਂ ਜਾਣੈ, ਦੂਜੇ ਪਾਏ ਮਲ ਲਾਈ। ਕੂਰ ਕ੍ਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨ ਪਾਇਓ। ਸਾਡਾ ਇਹ ਹਉਮੈ ਵੇੜਿਆ ਮਨ ਅਨੇਕਾਂ ਰੰਗਾਂ ਭੇਖਾਂ ਵਿੱਚ ਵਰਤਦਾ ਹੈ ਅਤੇ ਅਨੇਕਾਂ ਤਰੰਗਾਂ ਨਾਲ ਸਾਨੂੰ ਭਰਮਾਉਂਦਾ ਹੈ। ਸਾਡੇ ਮਨ ਦੀ ਬਦਲਵੀ ਰੰਗਤ ਅਨੁਸਾਰ ਹੀ ਸਾਡਾ ਜੀਵਨ, ਸ਼ਖਸੀਅਤ, ਧਾਰਮਿਕ ਨਿਸ਼ਚੇ, ਕਰਮ ਕਿਰਿਆ, ਧਰਮ ਕਰਮ, ਭਾਉ ਭਾਵਨੀ ਵੀ ਬਦਲਦੇ ਰਹਿੰਦੇ ਹਨ। ਕਬਹੂ ਜੀਅੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨ ਰਹਿਤ ਹੈ, ਚਾਰੇ ਕੁੰਡਾ ਪਾਲੇ। ਇਹ ਮਨੁਆ ਖਿਨ ਨ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ। ਖਿਨ ਆਵੈ ਖਿਨ ਜਾਵੈ, ਦੁਰਗੰਧ ਮੜੈ ਚਿਤ ਲਾਇਆ ਰਾਮ। ਇਸੇ ਦੂਜੇ ਭਾਉ ਨਾਲ ਸਾਡਾ ਅੰਦਰਲਾ ਆਪਾ ਵੀ ਕਈ ਮਾਇਕੀ ਤਰੰਗਾਂ ਵਿੱਚ ਖੇਲਦਾ ਹੋਇਆ ਅਕਾਲ ਪੁਰਖ ਤੋਂ ਬੇਸੁਰਾ, ਆਊਟ ਆਫ ਟਿਊਨ ਹੋਇਆ ਹੋਇਆ ਹੈ। ਇਸੇ ਦੂਜੇ ਭਾਉ ਨਾਲ ਸਾਡਾ ਅੰਦਰਲਾ ਆਪਾ ਕਈ ਮਾਇਕੀ ਤਰੰਗਾਂ ਵਿੱਚ ਖੇਲਦਾ ਹੋਇਆ ਅਕਾਲ ਪੁਰਖ ਤੋਂ ਬੇਸੁਰਾ ਹੋਇਆ ਹੋਇਆ ਹੈ। ਮਨੁਆ ਦਹਿ ਦਿਸ ਧਾਵਦਾ, ਉਹ ਕੈਸੇ ਹਰ ਗੁਣ ਗਾਵੇ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਜਦ ਦੂਜੇ ਭਾਉ ਵਿੱਚ ਸਾਡਾ ਮਨ ਆਪਣੇ ਹੀ ਆਪੇ ਅਰਥਾਤ ਆਪਣੀ ਅੰਤਰ ਆਤਮਾ ਨਾਲ ਬੇਸੁਰਾ ਹੋਇਆ ਹੋਇਆ ਹੈ ਤਾਂ ਹੋਰਨਾਂ ਨਾਲ ਕਿਵੇਂ ਸੁਰ ਹੋ ਸਕਦਾ ਹੈ? ਇਸ ਤਰ੍ਹਾਂ ਦੂਜੇ ਭਾਉ ਦੇ ਭੁਲੇਖੇ ਕਾਰਨ ਅਸੀਂ ਆਪਣੇ ਆਪ ਨਾਲ, ਘਰਦਿਆਂ ਨਾਲ, ਗੁਆਂਢੀਆਂ ਨਾਲ, ਸੰਬੰਧੀਆਂ ਨਾਲ, ਸਾਥੀਆਂ ਨਾਲ, ਸੰਸਾਰ ਨਾਲ, ਧਰਮ ਨਾਲ, ਦੂਜੇ ਭਾਉ ਦੇ ਭੁਲੇਖੇ ਕਾਰਨ ਅਸੀਂ ਆਪਣੇ ਆਪ ਨਾਲ, ਗੁਰੂ ਨਾਲ, ਇੱਥੋਂ ਤੱਕ ਕਿ ਆਪਣੇ ਰੱਬ ਅਕਾਲ ਪੁਰਖ ਨਾਲ ਵੀ ਬੇਸੁਰੇ ਹੋਏ ਹੋਏ ਹਾਂ। ਇਸੇ ਕਾਰਨ ਸਾਡੇ ਮਨ ਅੰਦਰ, ਚਿੱਤ ਅੰਦਰ, ਅੰਤਿਸ਼ਕਰਨ ਅੰਦਰ, ਪਰਿਵਾਰਾਂ ਵਿੱਚ, ਕਾਰੋਬਾਰ ਵਿੱਚ, ਸੰਸਾਰ ਵਿੱਚ, ਧਰਮਾਂ ਵਿੱਚ ਬੇਸੁਰੇਪਨ ਅਥਵਾ ਦੂਜੇ ਭਾਉ ਦਾ ਬੋਲਬਾਲਾ ਹੈ। ਇਹ ਮਨ ਜਲਿਆ ਦੂਜੇ ਦੋਏ ਦੇ ਗੁਰਵਾਕ ਅਨੁਸਾਰ ਸਾਡੇ ਅੰਦਰ ਦੂਜੇ ਭਾਉ ਦੇ ਭੁਲੇਖਿਆਂ ਕਾਰਨ ਈਰਖਾ, ਦਵੈਤ, ਲੱਭ, ਲੋਭ, ਹੰਕਾਰ ਅਤੇ ਹਉਮੈ ਦੇ ਭਾਂਬੜ ਮੱਚ ਰਹੇ ਹਨ। ਸਾਡੇ ਅੰਦਰ ਦੂਜੇ ਭਾਉ ਦੇ ਭੁਲੇਖਿਆਂ ਦੇ ਕਾਰਨ ਈਰਖਾ, ਦਵੈਤ, ਲੱਭ, ਲੋਭ, ਹੰਕਾਰ ਅਤੇ ਹਉਮੈ ਦੇ ਭਾਂਬੜ ਮੱਚ ਰਹੇ ਹਨ। ਸਾਡੀ ਚੌਧਰਪੁਣੇ ਦੀ ਲਾਲਸਾ ਨੇ ਸਾਡੇ ਧਰਮਾਂ ਵਿੱਚ ਵੀ ਈਰਖਾ, ਦਵੈਤ ਦੇ ਭਾਂਬੜ ਮਚਾਏ ਹੋਏ ਹਨ। ਇਹ ਹਉਮੈ ਦੇ ਭਾਂਬੜ ਦਿਸਦੇ ਨਹੀਂ, ਪਰ ਗੁੱਝੇ ਤੌਰ 'ਤੇ ਸਾਡੇ ਅੰਤਰਗਤ ਸਾਡੇ ਆਪੇ ਨੂੰ ਜਲਾ ਰਹੇ ਹਨ। ਜਗਤ ਜਲੰਦਾ ਡਿੱਠ ਮੈਂ ਹਉਮੈ ਦੂਜੇ ਪਾਏ, ਗੁੱਝੀ ਪਾਹੇ ਜਲੇ ਸੰਸਾਰਾ, ਭਗਤ ਨ ਵਿਆਪੈ ਮਾਇਆ। ਅਗਨ ਕੁਟੰਬ ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹਿ ਮਨੂਰ, ਔਗੁਣ ਫਿਰ ਲਾਗੂ ਪਏ, ਕੂਰ ਵਜਾਵੇ ਤੂਰ। ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ। ਇਸ ਗੁੱਝੀ ਹਉਮੈ ਦੀ ਅੱਗ ਵਿੱਚ ਅਸੀਂ ਆਪ ਵੀ ਸੜ ਰਹੇ ਹਾਂ। ਇਸ ਗੁੱਝੀ ਹਉਮੈ ਦੀ ਅੱਗ ਵਿੱਚ ਅਸੀਂ ਆਪ ਵੀ ਸੜ ਰਹੇ ਹਾਂ ਅਤੇ ਜਿੱਥੇ ਜਾਂਦੇ ਹਾਂ ਉੱਥੇ ਵੀ ਇਸ ਗੁੱਝੀ ਅੱਗ ਦੀ ਚੁਆਤੀ ਲਾ ਦਿੰਦੇ ਹਾਂ। ਧਰਮ ਅਸਥਾਨ ਸਾਡੇ ਮਨ, ਚਿੱਤ, ਅੰਤਿਸ਼ਕਰਨ ਨੂੰ ਇਸ ਗੁੱਝੀ ਅੱਗ ਤੋਂ ਬਚਾਉਣ ਲਈ ਰਚੇ ਗਏ ਸਨ। ਪਰ ਅਸੀਂ ਧਰਮ ਅਸਥਾਨਾਂ ਵਿੱਚ ਵੀ ਆਪਣੀ ਈਰਖਾ ਦਵੈਤ ਨਫ਼ਰਤ ਸਾੜੇ ਚੌਧਰ ਪੁਣੇ ਅਤੇ ਹੋਮੇ ਅਥਵਾ ਦੂਜੇ ਭਾਉ ਦੀ ਗੁੱਜੀ ਅੱਗ ਜਾ ਲਾਈ ਹੈ। ਫਿਰ ਠੰਡ ਕਿੱਥੇ, ਬਾਹਰ ਕੀ ਅਗਨ ਬੂਜਤ ਜਲ ਸਰਿਤਾ ਕੈ, ਨਾਉ ਮੈਂ ਜੋ ਆਗ ਲਾਗੈ ਕੈਸੇ ਕਹਿ ਬੁਝਾਈਐ। ਬਾਹਰ ਸੈ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕੱਤ ਜਾਈਐ। ਚੋਰਨ ਕੈ ਤਰਾਸ ਜਾਏ ਸਰਨ ਗਹਿ ਨਰਿੰਦ, ਮਾਰੇ ਮਹੀਪਤ ਜੀਓ ਕੈਸੇ ਕਹਿ ਬਚਾਈਐ। ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ, ਤਹਾਂ ਜੋ ਵਿਆਪੈ ਤਹਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈਐ। ਅੱਜ ਕੱਲ੍ਹ ਪਿਛਲੇ ਜ਼ਮਾਨੇ ਨਾਲੋਂ ਕਈ ਗੁਣਾ ਜ਼ਿਆਦਾ ਧਰਮ ਅਸਥਾਨ ਬਣ ਗਏ ਹਨ, ਪਾਠ ਪੂਜਾ ਹੋ ਰਹੇ ਹਨ, ਕਥਾ ਵਾਰਤਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਵਾਦ ਵਿਵਾਦ ਹੁੰਦੇ ਹਨ, ਲੇਖ ਕਿਤਾਬਾਂ ਗ੍ਰੰਥ ਲਿਖੇ ਜਾਂਦੇ ਹਨ, ਧਾਰਮਿਕ ਸੰਸਥਾਵਾਂ ਬਣ ਰਹੀਆਂ ਹਨ, ਸਤਸੰਗ ਦੇ ਸਮਾਗਮ ਵੀ ਹੁੰਦੇ ਹਨ। ਪਰ ਫਿਰ ਵੀ ਸਾਡੀ ਸਮੁੱਚੀ ਮਾਨਸਿਕ ਭਾਈਚਾਰਕ ਧਾਰਮਿਕ ਆਤਮਿਕ ਅਵਸਥਾ ਅੱਗੇ ਨਾਲੋਂ ਨਿਗਰਦੀ ਜਾਂਦੀ ਹੈ। ਇਸ ਦਾ ਪ੍ਰਤੱਖ ਸਬੂਤ ਸਾਡੀ ਰੋਜ਼ਾਨਾ ਜੀਵਨ ਰੋੜ ਅਤੇ ਸਾਡਾ ਧਾਰਮਿਕ ਜੀਵਨ ਹੈ। ਸਾਡੇ ਘਰਾਂ ਵਿੱਚ, ਸੰਸਥਾਵਾਂ ਵਿੱਚ, ਧਾਰਮਿਕ ਅਸਥਾਨਾਂ ਵਿੱਚ, ਸਤਸੰਗ ਵਿੱਚ, ਹਰ ਜਗ੍ਹਾ ਦੂਜੇ ਭਾਉ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਓਪਰੇ ਮਨ ਨਾਲ ਹੀ ਪੜ੍ਹ ਸੁਣ ਛੱਡਦੇ ਹਾਂ। ਸਾਡਾ ਮਨ ਚਿੱਤ ਬੁੱਧੀ ਅੰਤਹਿਕਰਣ ਗੁਰਬਾਣੀ ਦੇ ਅੰਤਰੀਵ ਭਾਵ ਅਥਵਾ ਅਨੁਭਵੀ ਅੰਮ੍ਰਿਤ ਕਲਾ ਨਾਲ ਛੂੰਹਦਾ ਜਾਂ ਪਰਸਦਾ ਹੀ ਨਹੀਂ, ਸਗੋਂ ਅਸੀਂ ਓਪਰੇ ਜਿਹੇ ਮਨ ਨਾਲ ਠਾਠਾ ਬਾਗਾ ਕਰ ਛੱਡਦੇ ਹਾਂ। ਇਸੇ ਕਰਕੇ ਆਮ ਜਨਤਾ ਦੀ ਇਹੀ ਸ਼ਿਕਾਇਤ ਹੁੰਦੀ ਹੈ ਕਿ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਮਨ ਨਹੀਂ ਟਿਕਦਾ। ਜੇਕਰ ਲੋਹੇ ਨੂੰ ਪਾਰਸ ਦੇ ਦੁਆਲੇ ਹੀ ਫੇਰੀ ਜਾਈਏ ਤਾਂ ਉਸ ਉੱਤੇ ਪਾਰਸ ਕਲਾ ਨਹੀਂ ਵਰਤ ਸਕਦੀ ਅਤੇ ਲੋਹਾ ਸੋਨਾ ਨਹੀਂ ਬਣ ਸਕਦਾ। ਪੜ੍ਹੀਏ ਗੁਨੀਏ ਨਾਮ ਸਭ ਸੁਣੀਏ, ਅਨਭਉ ਭਾਉ ਨ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨ ਪਰਸੈ। ਇਸੇ ਤਰ੍ਹਾਂ ਧਿਆਨ ਤੋਂ ਬਿਨਾਂ ਸਾਡੇ ਮਨ ਉੱਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤ ਸਕਦੀ। ਜੈਸੇ ਖਾਂਡ ਖਾਂਡ ਕਹੇ ਮੁਖ ਨਹੀਂ ਮੀਠਾ ਹੋਏ, ਜਬ ਲਗ ਜੀਭ ਸਵਾਦ ਖਾਂਡ ਨਹੀਂ ਖਾਈਐ। ਜੈਸੇ ਰਾਤ ਅੰਧੇਰੀ ਮੈਂ ਦੀਪਕ ਦੀਪਕ ਕਹੇ, ਤਿਮਰ ਨ ਜਾਈ ਜਬ ਲਗ ਨ ਜਰਾਈਐ। ਜੈਸੇ ਗਿਆਨ ਗਿਆਨ ਕਹੇ ਗਿਆਨ ਹੂ ਨ ਹੋਤ ਕਛ, ਜਬ ਲਗ ਗੁਰ ਗਿਆਨ ਅੰਤਰ ਨ ਪਾਈਐ। ਤੈਸੇ ਗਿਆਨ ਧਿਆਨ ਕਹੇ ਗੁਰੂ ਧਿਆਨ ਹੂ ਨ ਪਾਵਤ, ਜਬ ਲਗ ਗੁਰ ਦਰਸ ਜਾਏ ਨ ਸਮਾਈਐ। ਕੋਈ ਗਾਵੇ ਰਾਗੀ ਨਾ ਦੀ ਬੇਦੀ ਬਹੁ ਪਾਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਪਿਛਲੇ ਅਨੇਕਾਂ ਜਨਮਾਂ ਵਿੱਚ ਮਾਇਆ ਦੇ ਅਟੁੱਟ ਅਭਿਆਸ ਨਾਲ ਸਾਡੇ ਮਨ ਤਨ ਚਿੱਤ ਬੁੱਧੀ ਅੰਤਹਿਕਰਣ ਵਿੱਚ ਦੂਜਾ ਭਾਉ ਰਚ ਮਿਚ ਗਿਆ ਹੈ ਅਤੇ ਦੂਜਾ ਭਾਉ ਹੀ ਸਾਡਾ ਜੀਵਨ ਰੂਪ ਬਣ ਚੁੱਕਿਆ ਹੈ। ਮਾਇਆ ਮੋਹੇ ਹਰਸਿਓ ਚਿੱਤ ਨ ਲਾਗੈ, ਦੂਜੇ ਪਾਏ ਘਣਾ ਦੁੱਖ ਆਗੈ। ਧੰਦਾ ਕਰਤਿਆ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਹਉਮੈ ਵਿੱਚ ਸਭ ਜਗ ਬੋਰਾਨਾ, ਦੂਜੇ ਪਾਏ ਭਰਮ ਭੁਲਾਨਾ। ਜਗਤ ਅਗਿਆਨੀ ਅੰਧ ਹੈ, ਦੂਜੇ ਪਾਏ ਕਰਮ ਕਮਾਏ। ਦੂਜੇ ਪਾਏ ਜੇਤੇ ਕਰਮ ਕਰੇ, ਦੁੱਖ ਲੱਗੈ ਤਨ ਤਾਏ। ਇਸ ਤਰ੍ਹਾਂ ਸਾਡਾ ਮਨ ਦੈਵੀ ਗੁਣਾ ਦੈਵੀ ਰੁਚੀਆਂ ਸ਼ਰਧਾ ਭਾਵਨੀ ਦੈਵੀ ਰਸ ਆਦਿ ਦੈਵੀ ਗੁਣਾਂ ਤੋਂ ਕੋਰਾ ਹੁੰਦਾ ਜਾਂਦਾ ਹੈ। ਜੀਵ ਦੀ ਇਸ ਨਿਗਰਦੀ ਅਵਸਥਾ ਦਾ ਮੂਲ ਕਾਰਨ ਦੂਜਾ ਭਾਉ ਹੀ ਹੈ। ਇਸ ਤਰ੍ਹਾਂ ਸਾਡੇ ਮਟਰੋੜ ਹੋਏ ਮਨ ਵਿੱਚ ਸੰਗਤ ਕਰਨ, ਗੁਰਬਾਣੀ ਸੁਣਨ, ਗੁਰਬਾਣੀ ਪੜ੍ਹਨ, ਗੁਰਬਾਣੀ ਸਮਝਣ, ਗੁਰਬਾਣੀ ਵਿਚਾਰਨ ਦੀ ਰੁਚੀ ਨਹੀਂ ਬਣਦੀ, ਖਿੱਚ ਨਹੀਂ ਪੈਂਦੀ। ਅਸੀਂ ਇਲਾਹੀ ਬਾਣੀ ਦੇ ਉਪਦੇਸ਼ ਸੁਣਦੇ ਹੀ ਨਹੀਂ ਜੇ ਸੁਣਦੇ ਵੀ ਹਾਂ ਤਾਂ ਓਪਰੇ ਜਿਹੇ ਮਨ ਨਾਲ ਹਾਮੀ ਭਰ ਛੱਡਦੇ ਹਾਂ। ਗੁਰਮਤ ਸੁਣ ਕਛ ਗਿਆਨ ਨ ਉਪਜਿਓ, ਪਸ ਜਿਓ ਉਧਰ ਪਰੋ। ਜਦ ਸਾਡਾ ਮਨ ਅਕਾਲ ਪੁਰਖ ਨੂੰ ਭੁੱਲ ਕੇ ਦੂਜੇ ਭਾਉ ਵਿੱਚ ਵਿਚਰਦਾ ਹੈ ਤਾਂ ਮਾਇਆ ਦੇ ਸਾਰੇ ਨੀਵੇਂ ਔਗੁਣਾਂ ਦੀ ਸੰਗਤ ਗ੍ਰਹਿਣ ਕਰ ਲੈਂਦੇ ਹਾਂ। ਜਦ ਸਾਡਾ ਮਨ ਅਕਾਲ ਪੁਰਖ ਨੂੰ ਭੁੱਲ ਕੇ ਦੂਜੇ ਭਾਉ ਵਿੱਚ ਵਿਚਰਦਾ ਹੈ ਤਾਂ ਮਾਇਆ ਦੇ ਸਾਰੇ ਨੀਵੇਂ ਔਗੁਣਾਂ ਦੀ ਸੰਗਤ ਗ੍ਰਹਿਣ ਕਰ ਲੈਂਦਾ ਹੈ। ਇਸ ਤਰ੍ਹਾਂ ਸਾਡਾ ਮਨ ਮਾਇਕੀ ਔਗੁਣਾਂ ਦਾ ਮੁਜੱਸਮ ਅਥਵਾ ਔਗੁਣਾਂ ਦਾ ਸਰੂਪ ਹੀ ਬਣ ਜਾਂਦਾ ਹੈ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ, ਪੁੱਤਰ ਕਲਤਰ ਨ ਸੰਗ ਤਨਾ, ਹਰ ਅਵਿਨਾਸੀ ਉਹ, ਪਲਚ ਪਲਚ ਸਗਲੀ ਮੁਈ, ਝੂਠੈ ਤੰਦੈ ਮੋਹ। ਮਾਇਆ ਮੋਹ ਨਟਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ। ਅਨੇਕ ਜਨਮ ਬੀਤੀਅਨ ਪਰਮਾਈ, ਘਰ ਵਾਸ ਨ ਦੇਵੈ ਦੁੱਤਰ ਮਾਈ, ਦਿਨ ਰੈਨ ਆਪਣਾ ਕੀਆ ਪਾਈ, ਕਿਸ ਦੋਸ ਨ ਦੀਜੈ ਕਿਰਤ ਪਵਾਈ। ਐਸੇ ਦੂਜੇ ਭਾਉ ਵਾਲੇ ਮਨ ਵਿੱਚ ਸਤਸੰਗਤ ਕਰਨ ਦੀ ਰੁਚੀ ਨਹੀਂ ਬਣ ਸਕਦੀ, ਨਾ ਹੀ ਉੱਦਮ ਹੁੰਦਾ ਹੈ। ਜੰਗਲਾਂ ਵਿੱਚ ਰਹਿਣ ਵਾਲਿਆਂ ਵਹਿਸ਼ੀਆਂ ਕੌਮਾਂ ਰੱਬ ਦੀ ਹੋਂਦ ਅਥਵਾ ਸ਼ਖਸੀਅਤ ਤੋਂ ਬਿਲਕੁਲ ਅਣਜਾਣ ਹੁੰਦੀਆਂ ਹਨ, ਪਰ ਉਹ ਲੋਕ ਰੱਬ ਦੀਆਂ ਸ਼ਕਤੀਆਂ ਨੂੰ ਮੰਨਦੇ ਹਨ ਅਤੇ ਇਹਨਾਂ ਕੁਦਰਤੀ ਸ਼ਕਤੀਆਂ ਦੀ ਓਟ ਅਥਵਾ ਆਸਰਾ ਲੈਂਦੇ ਹਨ, ਜਿਵੇਂ ਕਿ ਅਗਨੀ, ਪਾਣੀ, ਦੇਵੀ ਦੇਵਤੇ, ਭੂਤ ਪ੍ਰੇਤ, ਸੱਪ, ਬਾਂਦਰ, ਮਗਰਮੱਛ, ਪਿੱਪਲ ਆਦਿ। ਇਹਨਾਂ ਜੰਗਲੀ ਕੌਮਾਂ ਨੇ ਹਰ ਤਰ੍ਹਾਂ ਦੀਆਂ ਪੂਜਣ ਵਾਲੀਆਂ ਸ਼ਕਤੀਆਂ ਦਾ ਨਾਉ ਰੱਖਿਆ ਹੋਇਆ ਹੈ ਅਤੇ ਉਸ ਸ਼ਕਤੀ ਦੀ ਭੈ ਭਾਵਨੀ ਤੋਂ ਆਪਣੀ ਜੀਵਨ ਸੇਧ ਲੈਂਦੇ ਹਨ। ਇਹ ਜੰਗਲੀ ਕੌਮਾਂ ਕੁਦਰਤੀ ਸ਼ਕਤੀਆਂ ਨੂੰ ਤਾਂ ਮੰਨਦੀਆਂ ਹਨ ਪਰ ਇਹਨਾਂ ਸ਼ਕਤੀਆਂ ਦੇ ਕਰਤੇ ਅਥਵਾ ਮਾਲਕ ਤੋਂ ਅਣਜਾਣ ਹਨ। ਇਸ ਤਰ੍ਹਾਂ ਇਹ ਲੋਕ ਨਾਸਤਕ ਆਸਤਕ ਕਹੇ ਜਾ ਸਕਦੇ ਹਨ। ਇਹ ਰੱਬੀ ਸ਼ਕਤੀਆਂ ਰਾਹੀਂ ਰੱਬ ਨੂੰ ਅਸਿੱਧੇ ਤੌਰ 'ਤੇ ਜਾਂ ਅਣਜਾਣ ਪੁਣੇ ਵਿੱਚ ਮੰਨਦੇ ਹਨ। ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮ੍ਰਿਤਾਨ ਕੋ ਪੂਜਨ ਤਾਇਓ, ਕੂਰ ਕ੍ਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨ ਪਾਇਓ। ਅਸੀਂ ਸੱਭਿਅਕ ਕਹਾਉਣ ਵਾਲੇ ਅਤੇ ਗੁਰਬਾਣੀ ਪੜ੍ਹਨ ਵਾਲੇ ਵੀ ਗੁਰਬਾਣੀ ਨੂੰ ਟੂਣਿਆਂ ਟਿੱਪਣਿਆਂ ਲਈ, ਧਾਗੇ ਤਵੀਤਾ ਲਈ, ਭੂਤਾਂ ਪ੍ਰੇਤਾਂ ਨੂੰ ਵੱਸ ਕਰਨ ਲਈ, ਗਿਆਨ ਘੋਟਣ ਲਈ, ਵਾਹ ਵਾਹ ਕਰਵਾਉਣ ਲਈ, ਭਲੇ ਭਲੇਰੇ ਬਣਨ ਲਈ, ਆਪਣੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ, ਮਾਇਆ ਬਟੋਰਨ ਲਈ ਅਤੇ ਹੋਰ ਕਈ ਨਜਾਇਜ਼ ਘਰੋਗੀ ਮਾਮਲੇ ਨਜਿੱਠਣ ਲਈ ਵਰਤਦੇ ਹਾਂ। ਇਸ ਤਰ੍ਹਾਂ ਅਸੀਂ ਗੁਰਬਾਣੀ ਦੀ ਬੇਅਦਬੀ ਕਰਦੇ ਹਾਂ। ਇਹ ਧੁਰ ਕੀ ਬਾਣੀ ਅੰਮ੍ਰਿਤ ਸਰੂਪ ਹੈ, ਨਾਮ ਰੂਪ ਹੈ, ਸ਼ਬਦ ਰੂਪ ਹੈ, ਪ੍ਰੇਮ ਸਰੂਪ ਹੈ। ਇਹ ਧੁਰ ਕੀ ਬਾਣੀ ਸਤ ਸਰੂਪ ਹੈ, ਅਨਹਤ ਧੁਨੀ ਹੈ, ਆਤਮਿਕ ਰਸ ਰੂਪ ਹੈ, ਆਤਮਿਕ ਰੰਗ ਰੂਪ ਹੈ, ਗੁਰੂ ਰੂਪ ਹੈ, ਸਤਿਗੁਰੂ ਹੈ, ਜਗਮੈ ਚਾਨਣ ਹੈ। ਵਾਹੋ ਵਾਹੋ ਬਾਣੀ ਸਤ ਹੈ, ਗੁਰਮੁਖ ਬੁਝੈ ਕੋਏ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ, ਲੋਕ ਜਾਣੈ ਇਹ ਗੀਤ ਹੈ ਇਹ ਤੋ ਬ੍ਰਹਮ ਵਿਚਾਰ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਪਰ ਐਸੀ ਇਲਾਹੀ ਬਾਣੀ ਨੂੰ ਅਸੀਂ ਮਾਇਕੀ ਦੂਜੇ ਭਾਉ ਵਿੱਚ ਵਰਤ ਕੇ ਇਸ ਦੇ ਆਤਮਿਕ ਲਾਹੇ ਤੋਂ ਵਾਂਝੇ ਜਾ ਰਹੇ ਹਾਂ। ਐਸੀ ਇਲਾਹੀ ਬਾਣੀ ਨੂੰ ਅਸੀਂ ਮਾਇਕੀ ਦੂਜੇ ਭਾਉ ਵਿੱਚ ਵਰਤ ਕੇ ਇਸ ਦੇ ਆਤਮਿਕ ਲਾਹੇ ਤੋਂ ਵਾਂਝੇ ਜਾ ਰਹੇ ਹਾਂ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ ਜੋਤ ਬਿਨਾ ਜਗਦੀਸ ਕੀ ਜਗਤ ਉਲੰਘੇ ਜਾਏ। ਕਿਆ ਪੜੀਐ ਕਿਆ ਗੁਨੀਐ ਕਿਆ ਬੇਦ ਪੁਰਾਣਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਿਜ ਨ ਮਿਲਿਓ ਸੋਈ। ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਪਾਠ ਪੜੇ ਨ ਬੂਝਈ ਭੇਖੀ ਭਰਮ ਭੁਲਾਏ। ਇਸ ਤਰ੍ਹਾਂ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਰਹਿੰਦਿਆਂ ਦੂਜੇ ਭਾਉ ਦਾ ਵਰਤ ਵਰਤਾਰਾ ਕਰਦਿਆਂ ਸਾਡੇ ਖਿਆਲ ਵਲਵਲੇ ਅਤੇ ਭਾਵਨਾਵਾਂ ਵੀ ਅਤ ਨੀਵੇਂ ਦਰਜੇ ਅਥਵਾ ਸਤਾ ਵੇਵ ਲੈਂਥ ਦੇ ਹੋ ਗਏ ਹਨ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਰਹਿੰਦਿਆਂ ਦੂਜੇ ਭਾਉ ਦਾ ਵਰਤ ਵਰਤਾਰਾ ਕਰਦਿਆਂ ਸਾਡੇ ਖਿਆਲ ਵਲਵਲੇ ਅਤੇ ਭਾਵਨਾਵਾਂ ਵੀ ਅਤ ਨੀਵੇਂ ਦਰਜੇ ਅਥਵਾ ਸਤਾ ਦੇ ਹੋ ਗਏ ਹਨ, ਜਿਸ ਕਰਕੇ ਸਾਡੇ ਖਿਆਲਾਂ ਅਥਵਾ ਭਾਵਨਾਵਾਂ ਅਤੇ ਗੁਰਬਾਣੀ ਦੀ ਸਤਾ ਵਿਚਕਾਰ ਅਤਿਅੰਤ ਪਾੜਾ ਫਾਸਲਾ ਅੰਤਰ ਵਿਥ ਦੂਰੀ ਹੈ। ਇਹੀ ਕਾਰਨ ਹੈ ਕਿ ਸਾਡੇ ਨੀਵੇਂ ਅਤੇ ਦੂਜੇ ਭਾਉ ਦੀ ਰੰਗਤ ਕਾਰਨ ਮੈਲੇ ਹੋਏ ਮਨ ਦੀ ਉੱਚੀ ਸੁੱਚੀ ਗੁਰਬਾਣੀ ਦੀ ਆਤਮਿਕ ਸਤਾ ਡਿਵਾਈਨ ਵੇਵ ਲੈਂਥ ਤੱਕ ਪਹੁੰਚ ਨਹੀਂ ਹੋ ਸਕਦੀ। ਸਾਡੇ ਨੀਵੇਂ ਅਤੇ ਦੂਜੇ ਭਾਉ ਦੀ ਰੰਗਤ ਕਾਰਨ ਮੈਲੇ ਹੋਏ ਮਨ ਦੀ ਉੱਚੀ ਸੁੱਚੀ ਗੁਰਬਾਣੀ ਦੀ ਆਤਮਿਕ ਸਤਾ ਡਿਵਾਈਨ ਵੇਵ ਲੈਂਥ ਤੱਕ ਪਹੁੰਚ ਨਹੀਂ ਹੋ ਸਕਦੀ। ਇਸ ਤਰ੍ਹਾਂ ਸਾਡੇ ਮਨ ਦੀ ਗੁਰਬਾਣੀ ਨਾਲ ਸੰਗਤ ਸਾਂਝ ਲੇਵਾ ਦੇ ਵੀ ਇੱਕ ਸੁਰਤਾ ਨਹੀਂ ਹੁੰਦੀ। ਇਸ ਲਈ ਸਾਡੇ ਮਨ ਦੀ ਗੁਰਬਾਣੀ ਨਾਲ ਸੰਗਤ ਸਾਂਝ ਲੇਵਾ ਦੇ ਵੀ ਇੱਕ ਸੁਰਤਾ ਨਹੀਂ ਹੁੰਦੀ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਇਹ ਸੀ ਗੁਰਮੁਖ ਪਿਆਰਿਆਂ ਦੁਆਰਾ ਲਿਖਿਆ ਗਿਆ ਗੁਰਬਾਣੀ ਵਿਚਾਰ। ਵਿਸ਼ਾ ਸੀ ਦੂਜਾ ਭਾਉ, ਲੇਖ ਨੰਬਰ 130 ਭਾਗ 5। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।